एक ओंकार सतनाम कर्ता पुरुष निर्भो निर्वैर काल मुहूर्त अजूनी सैभं गुरु प्रसाद हे प्राणनाथ गोविंदे कृपा निधान जगत गौरव हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। पवन गुरु पाणी पिता माता धरत मात पंज तत्तां विचों सिरमौर तत् गुरु तत् पवन है। इस पवन ने ही सारे तत्तां नूं जोड़ के रखिया है। पवन दी डोरी दे टुटदियां स्वासां दे धागे दे टुटदियां सारे तत् बिखर जाते। पवन ने जोड़ के रखिया है। फिर पवन करके ए देही बोलदी है। देही माटी बोले पवन, बोलना पवन करके। जैसे शहनाई दा बोलना भी पवन करके, फूक ना मारिए शहनाई नहीं बजदी, पवन ना देइए मुरली नहीं बजदी, पवन ना देइए शंख नहीं बजदा, नरसंगा नहीं बजदा, पवन ना देइए हारमोनियम भी नहीं बजता। जिंदगी दा साज पवन करके बजता। देही माटी बोले पवन, जीवन दा ए बाजा भी पवन नाल बजता। संगीत आचार्या पंज शब्द मनदे ने, उन्होंने इस शब्द को सुगर शब्द को प्रधान मनते ने, जो पवन तत् की प्रकृति है। देही माटी बोले पवन। बाकी चार शब्दों इंज कहते हैं तत् वित घन नाद। खुलासा करन तो पहले मैं थोड़ा जहा इसकी रूपरेखा बयान कर दिया है। से दोपहर का वक्त और ये बारीक गुरु दी दुनिया दे सब तो बारीक विषय है परमात्मा ते गुरु। ये भी मैरज कर दें, दुनिया दा सब तो बारीक मजमून है परमात्मा ते गुरु। दुनिया दे सब तो वड्डी अकल चाहिए प्रभु नू समझण लई, गुरु नू समझण लई। इस चक्कर च ना पैना, मंदिर विच भीड़ है, गुरुद्वारे विच भीड़ है, मस्जिदां विच भीड़ है, बड़ा धार्मिक जगत है, गुस्ताखी माफ, धार्मिक जगत है, धर्म दी समझ रखे बिना, धर्म दे बोध तो बिना धार्मिक इकट्ठ, धर्म दी समझ तो बिना धार्मिक इकट्ठ, समझ तो बिना, बोध तो बिना है धार्मिक इकट्ठ, धर्म दी समझ कोई नहीं। जैसे कोई समाजिक इकट्ठ होवे ਅਤੇ ਸਮਾਜ ਦੀ ਸਮਝ ਹੀ ਨਾ ਹੋਵੇ ਮਾਂ ਹੈ ਪਿਤਾ ਹੈ ਕਿ ਚਾਚਾ ਹੈ ਤਾਇਆ ਹੈ ਪੁੱਤਰ ਹੈ ਭੈਣ ਹੈ ਭਰਾ ਹੈ ਇਹ ਮਾਮੇ ਨੇ ਮਾਸੀਆਂ ਨੇ ਇਸ ਦੀ ਸਮਝ ਹੀ ਨਾ ਹੋਵੇ ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ ਮਸਜਿਦ ਗੁਰਦੁਆਰੇ 'ਚ ਧਰਮ ਦੀ ਸਮਝ ਨਾ ਹੋਵੇ ਧਰਮ ਦਾ ਬੋਧ ਨਾ ਹੋਵੇ ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ ਕਿਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ ਨਹੀਂ ਜਿਤਨੀਆਂ ਮਸਜਿਦਾਂ ਨੇ ਜਿਤਨੇ ਮੰਦਰ ਨੇ ਜਿਤਨੇ ਗੁਰਦੁਆਰੇ ਨੇ ਜਿਤਨੇ ਜੈਨ ਮੰਦਰ ਨੇ ਜਿਤਨੇ ਬੌਧ ਮੱਠ ਨੇ ਜਿਤਨੇ ਸਨਾਤਨ ਮੰਦਰ ਨੇ ਜਿਤਨੇ ਚਰਚ ਨੇ ਜਿਤਨੇ ਸਿਨਾਗੋਗ ਨੇ ਇੰਨੇ ਧਾਰਮਿਕ ਮੰਦਰ ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ ਨਹੀਂ ਆਉਂਦਾ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ ਹੁੰਦਾ ਤਾਂ ਹੈ ਚੰਦਨ ਦਾ ਬੂਟਾ ਪਰ ਹਰ ਜਗ੍ਹਾ ਨਹੀਂ ਆਉਂਦਾ ਹਰ ਜੰਗਲ ਦੇ 'ਚ ਨਹੀਂ ਆਉਂਦਾ ਹੁੰਦਾ ਤਾਂ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ ਹੈ ਕਸ਼ਮੀਰ ਦੇ 'ਚ ਆਉਂਦਾ ਹੈ ਇੱਕ ਅੱਧ ਮੁਲਕ ਹੋਰ ਬਾਕੀ ਕਿਧਰੇ ਨਹੀਂ ਆਉਂਦਾ ਬੜਾ ਬੋ ਕੇ ਵੇਖਿਆ ਗਿਆ ਨਹੀਂ ਆਉਂਦਾ ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ ਨਹੀਂ ਹੋਇਆ ਬੀਜ ਕੇ ਦੇਖਿਆ ਗਿਆ ਨਹੀਂ ਹੋਇਆ ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼ ਉੱਥੇ ਆਉਂਦਾ ਔਰ ਕਿਧਰੇ ਵੀ ਨਹੀਂ ਆਉਂਦਾ ਹੁੰਦੇ ਤਾਂ ਨੇ ਸੰਤ ਹੁੰਦੇ ਤਾਂ ਨੇ ਧਾਰਮਿਕ ਮਨੁੱਖ ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ ਹੁੰਦਾ ਤਾਂ ਹੈ ਕੇਸਰ ਹਰ ਜਗ੍ਹਾ ਨਹੀਂ ਆਉਂਦਾ ਹੁੰਦਾ ਤਾਂ ਹੈ ਚੰਦਨ ਹਰ ਜਗ੍ਹਾ ਨਹੀਂ ਆਉਂਦਾ ਹੁੰਦੇ ਤਾਂ ਨੇ ਹੀਰੇ ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ ਨਹੀਂ ਆਉਂਦੇ ਹੁੰਦੇ ਤਾਂ ਨੇ ਸੰਤ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ ਡਾਕਟਰ ਹੁੰਦੇ ਨੇ ਲੋਇਰ ਹੁੰਦੇ ਨੇ ਸਾਇੰਟਿਸਟ ਹੁੰਦੇ ਨੇ ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ ਕਾਰੋਬਾਰੀ ਹੁੰਦੇ ਨੇ ਵਪਾਰੀ ਹੁੰਦੇ ਨੇ ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲੋਸਫਰ ਰਾਜਨੈਤਿਕ ਹੁੰਦੇ ਨੇ ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ ਭਗਤ ਨਹੀਂ ਆਉਂਦਾ ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ ਡਾਕਟਰ ਹੁੰਦੇ ਨੇ ਲੋਇਰ ਹੁੰਦੇ ਨੇ ਦਾਰਸ਼ਨਿਕ ਫਿਲੋਸਫਰ ਹੁੰਦੇ ਨੇ ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ ਵਪਾਰੀ ਹੁੰਦੇ ਨੇ ਚੋਟੀ ਦੇ ਧਨਵਾਨ ਹੁੰਦੇ ਨੇ ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ ਇੱਕ ਚੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ ਬੜੀ ਮੁਸ਼ਕਤ ਹੈ ਮਾਨਸਿਕ ਬੜੀ ਮਿਹਨਤ ਹੈ ਮਾਨਸਿਕ ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ ਬੜੀ ਮਿਹਨਤ ਹੈ ਤੋ ਖੈਰ ਧਾਰਮਿਕ ਇਕੱਠ ਹੋਣਗੇ ਕੋਈ ਧਰਮ ਦੀ ਸਮਝ ਰੱਖਦਾ ਹੋਵੇ ਐਸਾ ਸਿਲਸਿਲਾ ਬਹੁਤ ਘੱਟ ਆਉਂਦਾ ਬਹੁਤ ਘੱਟ ਆਉਂਦਾ ਤੋ ਮੁਖਤਸਰ ਮੈਂ ਅਰਜ਼ ਕਰਾਂ ਧਾਰਮਿਕ ਜਗਤ ਦੇ 'ਚ ਬਸ ਦੋ ਦੀ ਸਮਝ ਚਾਹੀਦੀ ਹੈ ਪ੍ਰਭੂ ਦੀ ਅਤੇ ਗੁਰੂ ਦੀ ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ ਫਿਰ ਇਕੱਠ ਹੋਵੇ 1 ਲੱਖ ਬੰਦਿਆਂ ਦਾ ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ। ਮੈਂ ਕਹਿਣ ਲੱਗਾ, ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ, ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ? ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ 'ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ 'ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂਹੰਕਾਰੀ ਆਉਂਦਾ, ਦਾਨੀ ਮਹਾਂਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਤੇਰੇ ਵਿਵਹਾਰ ਦੇ 'ਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਹੀ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ, ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਹੁੰਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਵੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। मुहम्मद साहब दे बदर दी लड़ाई दे अगले दो दिन तोड़ दिते गए। सुकरात नू जहर दा प्याला दे के मार दिता गया। हुण पुछिए, एक नू तुसी सूली ते टंगया, एक नू जहर दे के मार रहे, एक दे दन तुसी तोड़ दिते, एक नू तत्ती तवी ते बिठाया, एक नू चांदनी चौक दे गर्दन कट दिती है। फिर उन्हां दे फरजंद, उन्हां दे बच्चियां नू, पोतरियां नू तुसी दीवार दे चिणदे पए हो, किसे दे बंद बंद कट रहे हो, किसी नू उबल दी देग दे च बिठा रहे हो। पहले दसो, इन्हां ने चोरी कीती है, यारी कीती है, बलात्कार कीता है, किधरे कतल कीता है? एक भी जुर्म नहीं, इन्हां दा एक कसूर है कि यह बेकसूर। कसूर वारां दे कठ दे च बेकसूर होना भी एक कसूर है, गुनाहगारां दे कठ दे च बेगुनाह होना भी गुनाह है, मूर्खां दे कठ दे च इतना सियाणा हो जाना भी किसे वध हले ते मूर्खता हो जाती है। देखो, सारा बनारस कह रहा है कबीर पागल है, लोग कहें कबीर बौराना, ये बौरा है, पागल है। हुण बनारस वासियां नू कौन दसे सारे बनारस दे च इक्को ही ते सियाणा है, बाकी दे सब पागलां दी भीड़ है। हुण इक सियाणा होवे ते भीड़ पागलां दी होवे ते दुनिया ते बहु गिणती, प्रभाव ते बहु गिणती दा, घट गिणती दा ते है। इस वास्ते डॉक्टर मुहम्मद इकबाल ने 1934 दे च इस दे उत्ते तनज भी कर दित्ती सी, जमहूरियत एक तर्ज हकूमत है कि जिसमें बंदों को गिना करते हैं तोला नहीं करते। जमहूरियत डेमोक्रेसी लोकतंत्र, जमहूरियत एक तर्ज हकूमत है कि जिसमें बंदों को गिना करते हैं तोला नहीं करते। कहिंदा जमहूरियत की है, डेमोक्रेसी की है, गिनती। अगर खोते 900 ने ते घोड़े सिर्फ 100 ने तो खोते जित जाएंगे, घोड़े हार जाएंगे। गिद्दड़ 900 ने ते शेर सिर्फ 100 ने, शेर हार जाएंगे, गिद्दड़ जित जाएंगे। गौवां सिर्फ 100 ने ते सूअर 900 ने, गुस्ताखी माफे सूअर जित जाएंगे, गौवां हार जाएंगे। मैनू कहण दोगे बहुत सारे मुल्कां दे सूअर ही जित जांदे, गौआं ते हार जांदियां थोड़ियां, शेर ते हार जांदे ने थोड़े। जमहूरियत एक तर्ज हकूमत है कि जिसमें बंदों को गिना करते हैं तोला नहीं करते। फिर ये महान शायर जिसने देश दी वंड तो पहले एक कौमी तराना लिखिया सी, सारे जहां से अच्छा हिंदोस्तां हमारा, हम बुलबुले हैं इसके ये गुलिस्तां हमारा। इन्हें एक होर कीमती गल भी आखी है, जलाले पातशाही हो शख्सी हकूमत किंगडम, जलाले पातशाही हो या जमहूरी तमाशा हो, या डेमोक्रेसी का तमाशा होवे या जमहूरियत का तमाशा होवे या शख्सी हकूमत का करिश्मा होवे, शक्ति होवे, माण मर्यादा होवे, जलाल होवे, जलाले पातशाही हो या जमहूरी तमाशा हो, जुदा हो दी से आसत से तो रह जाती है चंगे जी। सिर्फ धर्म नूं कढ़ दिओ, कहिंदे चाहे शख्सी हकूमत होवे किंगडम होवे ते चाहे डेमोक्रेसी होवे, सिर्फ धर्म नूं कढ़ दिओ तो हकूमत कर रहा है चंगेज खां, हलाकू, हिटलर, मोसोलिनी। फिर हिटलर की करेगा, 2.5 करोड़ बंदियां नूं कतल करेगा, बंदियां नूं सुख देने वास्ते 2.5 करोड़ बंदियां नूं कतल करना है, क्रांति लियाण वास्ते 3 करोड़ बंदियां नूं मारना है, माओसेव तुंग ने 3 करोड़ बंदियां नूं मार के ते 3 करोड़ नूं उजाड़ के क्रांति लियांदी सी चाइना। जलाले पातशाही हो या जमहूरी तमाशा हो, जुदा हो दी सियासत से तो रह जाती है चंगेजी। धार्मिक मनुख दे बंद बंद क्यों कट दिते गए? एक होंदा है करोड़ों की भीड़ अधार्मिक लोगों की, धार्मिक मनुख सूली ते क्यों चढ़िया? बड़ी भारी भीड़ देखण वाली सी, भीड़ देख रही है सूली ते चढ़ाया जा रहा है, भीड़ अधार्मिक लोगों की, एक धार्मिक मनुख नूं सूली दित्ती जा रही, भीड़ पापियां दी, एक धार्मिक मनुख दा चांदनी चौंक दे गला कटिया जा रहा, शहीद किया जा रहा। भीड़ जालमां दी सी, एक मासूम बच्चिया नूं, दो मासूम बच्चिया नूं दीवारां चिणिया जा रहा। ये थोड़े आंदे ने, कल्ला आंदा, ते कल्ला भी हर शहर दे च नहीं आंदा। मैं एक दफा फिर दोहराण लगा, हर शहर दे चोटी दे धनवान होणगे और उन्हां नूं माण भी मिलेगा धन करके, हर शहर दे चोटी दे कारोबारी होणगे, हर शहर दे च दार्शनिक फिलोसफर कलाकार भी होणगे, हर शहर दे च राजनीतिक होंदे ने, साइंटिस्ट होंदे ने, हर शहर दे च लॉर कानून नूं समझण वास्ते समझण वाले वकील भी होणगे और होंदे ने, हर शहर दे च ब्रह्मज्ञानी नहीं आउंदा, हर शहर दे च संत नहीं आउंदा, हर शहर दे च कोई रब नाल जुड़ी हुई आत्मा नहीं आउंदी। अगर होंदी ते सानू अरदास च शब्द ऐड करन दी लोड़ नहीं सी, हे गुरुदेव रहमत कर, सही संत गुरमुख प्यारे मेल, जिन्ना मिलिया तेरा नाम चेते, तेरी याद बने। बहुत औखा है मजमून गुरु नूं समझना समझाना, प्रभु नूं समझना समझाना, बहुत बारीक मजमून है, अति सूक्ष्म मजमून है, अति सूक्ष्म। इस वास्ते चोटी दा साइंटिस्ट भी नहीं पहुँच सकिया उत्थे जिथे एक भगत पहुँच जाता है। पंडित सूर छतरपत राजा, भगत बराबर और ना कोई, कोई सूरबीर, कोई छतरपति राजा, कोई चोटी दा ज्ञानी, कोई चोटी दा दार्शनिक ते साइंटिस्ट उत्थे नहीं पहुँच सकता जिथे भगत पहुँच जाता है, जिथे ब्रह्मज्ञानी जो है पहुँच जाता है। तो मैं फिर अर्ज करा, दर घर की सौजी ना है, घर है परमात्मा, दर है गुरु। और दर घर नालों अलग नहीं आता, उसे नूं दर कहिंदे जो घर दे नाल लगे होवे, ते घर दे च जाना है दर दे चों लंघना पएगा, दर दे च लंघ के घर दे च प्रवेश मिलेगा। दो शब्द में कहां खुलासा फिर, जो प्रकाश दे रूप दे च परमात्मा है, ओही शब्द दे रूप दे च गुरु है, और जो शब्द दे रूप दे च गुरु है ओही प्रकाश दे रूप दे च परमात्मा है। और जो प्रकाश दे रूप दे च घर है, ओही शब्द दे रूप दे च दर है, और जो शब्द दे रूप दे च दर है ओही प्रकाश दे रूप दे च घर है। जो परमात्मा दे रूप दे च घर है ओही गुरु दे रूप दे च दर है, और जो गुरु दे रूप दे च दर है ओही परमात्मा दे रूप दे च घर है। नानक सो दे सिमरत बेद, पार ब्रह्म गुरु नाही भेद। पार ब्रह्म ते गुरु दे च भेद नहीं है, ते जे भेद ही नहीं है तो फिर दो नाम क्यों ने, ए गुरु ए प्रभु, ए परमात्मा ए गुरु है। अगर भेद नहीं, दोवें एक ने, तो फिर दोहां दा नाम एक होना चाहिए। दो नाम ने, दोहां दियां क्रियावां वख वख ने, तो फिर दो हस्तियां होनियां, दो हस्तियां नहीं है। नानक सो दे सिमरत बेद, पार ब्रह्म गुरु नाई भेद। पार ब्रह्म ते गुरु दे च कोई भेद नहीं। दर घर नू लगे होया, घर दर दे नाल जुड़े होया, प्रभु गुरु दे नाल जुड़े होया, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ, ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਛੱਡ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ, ਜਿਉਂ ਆਕਾਸ਼ੇ ਪੰਖ ਉਡੰਦਾ। ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ। ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਲੈ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ, ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ,
ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵਹਿਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਵਿੱਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਵਿੱਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਅਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤਾਂ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤਾਂ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ, ਪਰ ਵੇਖਦਾ। ਪਰਮਾਤਮਾ ਸੁਣਦਾ, ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ, ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ ਅਨਾਹਦ ਨਾਲ। ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ, ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਪਰ ਸੀਮਤ ਹੈ, ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ, ਔਰ ਇੰਝ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਬੜਕਰ ਮਲਿਕ ਕੋ ਦੇਵ ਕੋ ਜਿਨ ਕੋ ਪਰੀ ਕੋ ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਹੈ। ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਪਿਆ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਵੀ ਮਸਕੀਨ ਜੀ, ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਦਾ, ਭਵਿਸ਼ ਵਕਤਾ, ਭਵਿਸ਼ ਜਾਣਦਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ 'ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ, ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਤੇ ਨਾ ਜਾਈ, ਮੈਂ ਸੱਚ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? पहले दर तक पहुंची है, फिर दर ने ही घर दे प्रवेश करा देना।
इतनी सेवा इस वक्त कबूल करनी, प्रवान करनी सारे आंदा और मुखी सजना दा बार बार धन्यवाद। फुल चुक दी शमा। वाहेगुरु जी का खालसा।
वाहे बोले सो निहाल।